ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਅਮੋਲਕ ਲਿਖਤ ਭਾਈ ਮਰਦਾਨਾ ਦਾ ਦੂਸਰਾ ਹਿੱਸਾ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੁਲਤਾਨਪੁਰ ਵਿੱਚ ਕੁਛ ਸਮਾਂ ਸਤਸੰਗ ਦਾ ਰੰਗ ਖਿੜਿਆ ਰਿਹਾ। ਗ੍ਰਹਿਸਥ ਤੇ ਸੰਨਿਆਸ, ਪ੍ਰਵਿਰਤੀ ਤੇ ਨਿਰਵਿਰਤੀ, ਗ੍ਰਹਿਣ ਤੇ ਤਿਆਗ, ਘਰ ਤੇ ਉਦਾਸੀ, ਦੋਵੇਂ ਕਿੰਝ ਨਿਭ ਸਕਦੇ ਹਨ? ਪਰ ਇੱਥੇ ਇਹ ਅਮਲੀ ਜੀਵਨ ਦੇ ਉਪਦੇਸ਼ ਪ੍ਰਤੱਖ ਨਿਭਦੇ ਦਿਸਦੇ ਰਹੇ। ਸਤਸੰਗ ਦਾ ਰੰਗ ਰੱਬੀ ਖੇੜੇ ਪ੍ਰਕਾਸ਼ ਪਾਉਂਦੇ ਰਹੇ ਕਿ ਇੱਕ ਦਿਨ ਸਤਿਗੁਰੂ ਜੀ ਦੇ ਜੀਵ ਵਿੱਚ ਜਗਤ ਜਲੰਦੇ ਦੀ ਰੱਖਿਆ ਦਾ ਕੋਈ ਫੁਰਨਾ ਫੁਰਿਆ, ਅਰਸ਼ੀ ਹੁਕਮ ਆਇਆ ਤੇ ਵੇਈ ਦਾ ਕੌਤਕ ਵਰਤਿਆ। ਸਤਿਗੁਰੂ ਜੀ ਵੇਈ ਵਿੱਚ ਇਸ਼ਨਾਨ ਕਰਨ ਵੜੇ, ਲੋਪ ਹੋ ਗਏ। ਲੋਕਾਂ ਜਾਤਾ ਕੇ ਸਰੀਰ ਕਿਤੇ ਨਦੀ ਵਿੱਚ ਹੀ ਰਹਿ ਗਿਆ, ਪਰ ਆਪ ਕੁਛ ਦਿਨਾਂ ਬਾਅਦ ਸਹੀ ਸਲਾਮਤ ਪ੍ਰਗਟ ਆ ਹੋਏ। ਜਦੋਂ ਪ੍ਰਗਟ ਹੋਏ ਤਾਂ ਡੇਰਾ ਲੁਟਾ ਕਾਤਿਆ ਤੇ ਆਪ ਫਕੀਰਾਂ ਵਿੱਚ ਜਾਏ ਬੈਠੇ। ਉਸ ਵੇਲੇ ਮਰਦਾਨਾ ਜੋ ਅਚਰਜ ਹੋ ਰਿਹਾ ਸੀ ਕਿ ਇਹ ਕੀ ਖੇਲ ਵਰਤਿਆ ਹੈ, ਸਹਿ ਨਾ ਸਕਿਆ। ਹੋਰ ਸਾਰੇ ਤਾਂ ਸੋਚਾਂ ਵਿਚਾਰਾਂ ਤੇ ਪਿਆਰ ਵਿਚਾਰ ਦੇ ਉਪਰਾਲਿਆਂ ਵਿੱਚ ਰਹੇ, ਪਰ ਮਰਦਾਨਾ ਉੱਥੇ ਨਾਲ ਜਾ ਬੈਠਾ। ਇੱਕ ਦਿਨ ਬੀਤ ਗਿਆ, ਹੁਣ ਸਤਿਗੁਰ ਜੀ ਦੀ ਚੁੱਪ ਖੁੱਲ੍ਹੀ ਤੇ ਆਵਾਜ਼ਾ ਹੋਇਆ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਇਹ ਆਵਾਜ਼ਾਂ ਸੁਣ ਕੇ ਲੋਕਾਂ ਨਵਾਬ ਨੂੰ ਜਾ ਦੱਸਿਆ। ਨਵਾਬ ਨੇ ਸ੍ਰੀ ਗੁਰੂ ਜੀ ਨੂੰ ਬੁਲਾ ਕਰ ਲਿਆ, ਪਰ ਆਪ ਨਾ ਗਏ। ਤਾਂ ਸਾਰੇ ਲੋਕ ਕਹਿਣ ਲੱਗ ਪਏ ਕਿ ਇਹ ਕਮਲਾ ਹੋਇਆ ਹੈ। ਜਾਂ ਇਹ ਗੱਲ ਗੁਰੂ ਜੀ ਨੇ ਸੁਣੀ ਤਾਂ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਬਾਬ ਵਜਾਏ। ਮਰਦਾਨੇ ਨੇ ਰਬਾਬ ਛੇੜਿਆ ਤੇ ਸਤਿਗੁਰ ਦਾ ਭਾਵ ਸਮਝ ਕੇ ਮਾਰੂ ਦੀ ਧੁਨੀ ਲਾਈ। ਤਦ ਸਤਿਗੁਰੂ ਜੀ ਨੇ ਇਹ ਸ਼ਬਦ ਗਾਵਿਆ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸਾਹਕਾ ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨਾ ਜਾਣਾ ਰਹਾਓ। ਤਉ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ, ਇੱਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ। ਤਉ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ, ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ। ਤਉ ਦੀਵਾਨਾ ਜਾਣੀਐ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਜਾਂ ਭੋਗ ਪਿਆ ਤਾਂ ਆਪ ਫਿਰ ਚੁੱਪ ਹੋ ਗਏ, ਜੇ ਬੋਲਣ ਤਾਂ ਇਹੋ ਬਚਨ ਮੂੰਹ ਆਖਣ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਹੁਣ ਫਿਰ ਨਵਾਬ ਨੇ ਸਦਕਾ ਲਿਆ ਤੇ ਇਹ ਕਹਿ ਕੇ ਸਦਕਾ ਲਿਆ ਕਿ ਰੱਬ ਦੇ ਵਾਸਤੇ ਦਰਸ਼ਨ ਦਿਓ। ਤਾਂ ਗੁਰੂ ਜੀ ਉੱਠ ਕੇ ਤੁਰ ਪਏ, ਮਰਦਾਨਾ ਹੁਣ ਵੀ ਨਾਲ ਹੀ ਗਿਆ। ਉੱਥੇ ਜੋ ਗੱਲਬਾਤ ਹੋਈ ਤੇ ਫਿਰ ਮਸੀਤ ਦਾ ਕੌਤਕ ਵਰਤਿਆ। ਮਰਦਾਨਾ ਨਾਲ ਹੀ ਗਿਆ ਸਹੀ ਹੁੰਦਾ ਹੈ। ਮਸੀਤ ਵਿੱਚ ਜਾ ਕੇ ਸਤਿਗੁਰੂ ਨੇ ਨਮਾਜ਼ ਨਾ ਪੜ੍ਹੀ ਤਾਂ ਨਵਾਬ ਨੇ ਪੁੱਛਿਆ, ਆਪਨੇ ਕਿਉਂ ਨਮਾਜ਼ ਨਾ ਪੜ੍ਹੀ? ਤਾਂ ਆਪਨੇ ਫੁਰਮਾਇਆ ਕਿ ਤੁਹਾਡੀ ਨਮਾਜ਼ ਗੈਰ ਹਜ਼ੂਰੀ ਦੀ ਸੀ। ਕਾਜ਼ੀ ਨਮਾਜ਼ ਪੜ੍ਹਦਾ ਘਰ ਦੀ ਵਛੇਰੀ ਦੇ ਫਿਕਰ ਵਿੱਚ ਲੱਗਾ ਰਿਹਾ ਹੈ ਤੇ ਆਪ ਕਾਬਲ ਘੋੜੇ ਖਰੀਦਦੇ ਰਹੇ ਹੋ। ਇਸ ਤਰ੍ਹਾਂ ਦੇ ਕੌਤਕ ਤੱਕ ਕੇ ਤੇ ਉਸ ਵੇਲੇ ਦੇ ਉਚਾਰੇ ਸ਼ਬਦ ਸੁਣ ਕੇ ਨਾਥ ਤੇ ਸੈਯਦ ਸ਼ੇਖਜ਼ਾਦੇ ਕਾਜ਼ੀ ਮੁਫਤੀ ਖਾਨ ਖਾਨੀਨ ਮਹਿਰ ਮੁਕੱਦਮ ਸਭ ਹੈਰਾਨ ਰਹਿ ਗਏ। ਨਵਾਬ ਨੇ ਬਥੇਰਾ ਜ਼ੋਰ ਲਾਇਆ ਕਿ ਗੁਰੂ ਜੀ ਕਿਵੇਂ ਉਸ ਪਾਸ ਟਿਕ ਜਾਣ ਤੇ ਰਮਤੇ ਨਾ ਹੋਣ, ਪਰ ਗੁਰੂ ਜੀ ਨੇ ਕਾਈ ਗੱਲ ਨਾ ਮੰਨੀ, ਉਸਨੂੰ ਅਸੀਸ ਦਿੱਤੀ ਤੇ ਆਪ ਫਿਰ ਫਕੀਰਾਂ ਵਿੱਚ ਜਾ ਬੈਠੇ। ਫਕੀਰ ਸਾਰੇ ਹੱਥ ਬੰਨ ਖੜੋਤੇ ਤੇ ਸਿਫਤਾਂ ਲੱਗੇ ਕਰਨ, ਆਖਣ ਗੁਰੂ ਜੀ ਵਿੱਚ ਸੱਚ ਦਾ ਪ੍ਰਕਾਸ਼ ਪਾ ਰਿਹਾ ਹੈ। ਇਸ ਵੇਲੇ ਦੀ ਮਰਦਾਨਾ ਨਾਲ ਹੀ ਸੀ। ਸਤਿਗੁਰੂ ਨੇ ਆਗਿਆ ਕੀਤੀ ਕਿ ਤਿਲੰਗ ਦੀ ਸੁਰ ਛੇੜ, ਤਾਂ ਮਰਦਾਨੇ ਰਬਾਬ ਵਜਾਇਆ। ਤਾਂ ਸ੍ਰੀ ਗੁਰੂ ਜੀ ਨੇ ਇਹ ਸ਼ਬਦ ਉਠਾਇਆ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲਬ ਰੰਗਾਏ, ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਸੇ ਜੈ ਜਾਏ, ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੁਣ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹੁਣ ਸਤ ਕੁਰਬਾਨੇ ਜਾਉ ਰਹਾਓ। ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੂ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਰਾਵੇ। ਹੁਣ ਇਥੋਂ ਫਕੀਰਾਂ ਦੇ ਬਨਵਾਸੀ ਨਿਰਜਨ ਟਿਕਾਣੇ ਤੋਂ ਵੀ ਗੁਰੂ ਜੀ ਵਿਦਾ ਹੋ ਤੁਰੇ। ਨਵਾਬ ਤੇ ਫਕੀਰ, ਅਹੁਦੇਦਾਰ ਤੇ ਆਮ ਲੋਕ ਇਕੱਠੇ ਹੋ ਗਏ। ਸਾਰਿਆਂ ਅਦਬ ਤੇ ਸਤਿਕਾਰ ਨਾਲ ਵਿਦਾ ਕੀਤਾ। ਮਰਦਾਨੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਉਥੋਂ ਰਹਿਉਂਦੇ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।